ਵਾਹਿਗੁਰੂ ਸਾਹਿਬ ਜੀਓ ਮਹਿਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਆਵਰ ਨ ਜੀਵੈ ਕੋਏ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਆਵਰ ਨ ਜੀਵੈ ਕੋਏ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੈ ਨੰਗ ਨਾਨਕ ਠੱਗਿਆ ਮੁੱਠਾ ਜਾਏ ਵਿਣ ਨਾਮੈ ਪਤ ਗਿਆ ਗਵਾਏ ਨਾਨਕ ਠੱਗਿਆ ਮੁੱਠਾ ਜਾਏ ਵਿਣ ਨਾਮੈ ਪਤ ਗਿਆ ਗਵਾਏ ਸੋ ਜੀਵਿਆ ਜਿਸ ਮਨ ਵਸਿਆ ਸੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ 'ਤੇ ਮਹਾਨ ਪਰਉਪਕਾਰ ਕੀਤਾ। ਆਪ ਨਾਰਾਇਣ ਕਲਾ ਤਾਰ ਜਗਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਅਕਾਲ ਪੁਰਖ ਨੇ ਪਾਵਨ ਗੁਰੂ ਨਾਨਕ ਸਰੂਪ ਧਾਰਨ ਕਰਕੇ ਜੋ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਨੇ ਇਹ ਕੀਤਾ ਹੈ ਜੋ ਅੰਮ੍ਰਿਤ ਬਾਣੀ ਦੀ ਦਾਤ ਇਹ ਇੱਕ ਅਮੋਲਕ ਖਜ਼ਾਨਾ ਇਹ ਇੱਕ ਅੰਮ੍ਰਿਤ ਦਾ ਸੋਮਾ ਇਹ ਇੱਕ ਦੈਵੀ ਚਾਨਣ ਇਹ ਇੱਕ ਸਾਰੇ ਦੁੱਖਾਂ ਦਾ ਦਾਰੂ ਤੁਰਕੀ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਤੁਰਕੀ ਬਾਣੀ ਇੱਕ ਜੀਵਨ ਜੁਗਤ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ। ਜਦੋਂ ਅਸੀਂ ਪੂਰੇ ਸਤਿਗੁਰੂ ਦੇ ਨਾਲ ਮਿਲਦੇ ਹਾਂ ਅਤੇ ਨਾਲ ਹੀ ਪੂਰੇ ਗੁਰੂ ਦੀ ਪੂਰਨ ਜੀਵਨ ਜੁਗਤ ਨੂੰ ਹਾਸਲ ਕਰ ਲੈਂਦੇ ਹਾਂ ਉਹਦੇ ਅਨੁਸਾਰ ਆਪਣਾ ਜੀਵਨ ਜਿਉਣਾ ਸਿੱਖ ਲੈਂਦੇ ਹਾਂ। ਹਜ਼ੂਰ ਕਹਿੰਦੇ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਇਹ ਸਾਰੇ ਹੀ ਸੰਸਾਰ ਦੇ ਸੁੱਖ ਮਾਣਦਿਆਂ ਹੋਇਆਂ ਵਿੱਚੇ ਹੋਵੇ ਮੁਕਤ ਅਸੀਂ ਵਿੱਚੇ ਹੀ ਮੁਕਤ ਹੋ ਜਾਂਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਐਸਾ ਮਾਰਗ ਬਖਸ਼ਿਸ਼ ਕੀਤਾ ਹੈ ਇਹਨੂੰ ਕੁਛ ਤਿਆਗਣ ਦੇ ਲਈ ਨਹੀਂ ਆਖਿਆ बल्कि सतगुरु महाराज ने यह सिख्या बख्शी है। सतगुर की ऐसी वडियाई पुत्र कलत्र विचे गत पाई, गुरसिखा तू छड़ना कुछ नहीं। गुरु की बख्शी जुगत नू अपनाउना है, गुरु की बख्शी जुगत नू अपना के तू संसार विच विचरदियां होया परिवारक फर्ज निभाउंदियां होया गुरबाणी नाल जुड़ना है, नाम दे नाल जुड़ना है। जैसे जल मैं कवल निरालम मुरगाई नैसाने, इस अवस्था नू प्राप्त करना है। ते जेड़ा गुरसिख माई पाई इस अवस्था नू प्राप्त कर लेंदा है, कह नानक गुरप्रसादी जिन्ना लिव लागी तिन्ने विचे माया पाया। ओ माया विच रह के भी संसार विच रह के भी पदार्थां दे विच रह के भी उस अकाल पुरख वाहिगुरु नू प्राप्त कर लेंदे हन। धन गुरु नानक दे महाराज सच्चे पातशाह माज राग दी वार दे अंदर सानू पावन पवित्र उपदेश बख्शिश कर रहे हन। सतगुरु दे चरणां दे विच किसे जिग्यासु ने आके सवाल कीता, महाराज आ जो जीवन मिलिया है, बहुते लोग ये कहिंदे ने ये ऐशो इशरत करन वास्ते मिलिया है, ये जीवन बार बार नहीं मिलता, इसलिए इहदा पूरा लुत्फ उठाउणा चाहीदा है। खाओ पियो मौजा माणो, आ जग मिठा अगला किने डिठा, ये ऐसा मनमुखां दा कथन है। तां साहिब सतगुरु धन गुरु नानक देव महाराज सच्चे पातशाह इस पावन पवित्र श्लोक दे अंदर असली सफल जीवन दा ढंग तरीका की है उहदे बारे सानू चानना पा रहे हन। ते जिस ढंग दे नाल असी जीवन बसर करना चाहुंदे हाँ ते कर रहे हाँ, वो तरीका सतगुरु गलत बयान कर रहे हन। लो आप संगतां पावन पवित्र श्लोक दी विचार सरवण करो ते एक वारी प्यार दे नाल आखो सतनाम श्री वाहे गुरु साहिब जीओ।
महला पहला सलोक, सो जीविया जिस मन वसिया सोए।
धन गुरु नानक देव महाराज सच्चे पातशाह दसवें श्लोक दे अंदर पावन पवित्र उपदेश बख्शिश कर रहे हैं। इत्थे महला पहला सलोक, श्लोक तो पहला महला पहला लिखिया है, ये सतगुरु की अपनी मौज है। वैसे श्लोक महला पहला इस तरह सिरलेख आते हैं, पर इत्थे महला पहला श्लोक इस तरह ही गुरु महाराज ने सिरलेख लिखिया है। हजूर फरमाते ने सो जीविया जिस मन वसिया सोए। साहिब सतगुरु सच्चे पातशाह फरमाते हैं सो जीविया उही असली सफल जीवन जीविया है, भाव सही ढंग दे नाल उस मनुख ने अपना जीवन जीविया है जिस मन वसिया सोए। जिस दे मन दे अंदर वो अकाल पुरख वाहिगुरु आप आके वस गया। असली सफर जीवन असली सच्चा सुच्चा जीवन उस व्यक्ति दा है जिस दे मन दे विच ओ वाहिगुरु आप आके वस जांदा है, क्योंकि सतगुरु दे बचन हन जिस मनुख दे अंदर रब्बी याद नहीं, प्रभु दा सिमरन नहीं, उसका जीवन किसे लेखे विच नहीं है। बिन सिमरन जो जीवन बलना सर्प जैसे अरजारी। भाई साहब भाई नंद लाल जी ने भी लिखिया है खुश बवद उम्र दरजाद बे गुजरद वगरना चे हासिल अस्त गुंबदे कबूद मरा। ਜਿਸ ਦਾ ਮਤਲਬ ਹੈ ਉਮਰ ਸਾਈ ਵਿੱਚ ਲਿਖੇ ਦੇ ਜੋ ਯਾਦ ਸਾਈਂ ਦੀ ਗੁਦਰੇ ਪੈਂਦੀ ਮੁਜਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸ਼ਾਮ ਅਤੇ ਫਜਰੇ। ਇਸ ਮਨੁੱਖੀ ਜੀਵਨ ਦਾ ਅਸਲੀ ਲਾਭ ਇਹ ਹੈ ਕਿ ਵਾਹਿਗੁਰੂ ਦਾ ਸਿਮਰਨ ਕੀਤਾ ਜਾਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਫਲ ਜੀਵਨ ਦੇ ਬਾਰੇ ਬਚਪਨ ਅਵਸਥਾ ਦੇ ਅੰਦਰ ਹੀ ਮਾਤਾ ਤ੍ਰਿਪਤਾ ਜੀ ਨੂੰ ਉਪਦੇਸ਼ ਦਿੱਤਾ ਸੀ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ, ਜੇ ਮੈਂ ਵਾਹਿਗੁਰੂ ਦੇ ਨਾਮ ਨੂੰ ਆਖਦਾ ਹਾਂ ਤਾਂ ਮੈਨੂੰ ਜੀਵਨ ਪ੍ਰਾਪਤ ਹੁੰਦਾ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ। ਵਾਹਿਗੁਰੂ ਦੀ ਯਾਦ ਹੀ ਅਸਲੀ ਸਫਲ ਜੀਵਨ ਹੈ। ਜੇ ਵਾਹਿਗੁਰੂ ਦੀ ਯਾਦ ਨਹੀਂ, ਪ੍ਰਭੂ ਦਾ ਪਿਆਰ ਨਹੀਂ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਜੀਵਨ ਨੂੰ ਜੀਵਨ ਨਹੀਂ ਸਮਝਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹਨ, ਅਤਿ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਵਾਹਿਗੁਰੂ ਦੀ ਪ੍ਰੀਤੀ, ਉਸਦੀ ਯਾਦ, ਉਸਦਾ ਪਿਆਰ ਸਾਡੇ ਮਨ ਵਿੱਚ ਨਹੀਂ, ਹੋਰ ਚਾਹੇ ਕਿੰਨੀਆਂ ਵੀ ਸੰਸਾਰਕ ਖੂਬੀਆਂ ਸਾਡੇ ਵਿੱਚ ਹੋਣ, ਅਤਿ ਸੁੰਦਰ, ਬਹੁਤ ਸੁੰਦਰ ਵੀ ਹੋਵੇ, ਖੂਬਸੂਰਤ ਵੀ ਹੋਵੇ, ਕੁਲੀਨ, ਚੰਗੀ ਕੁਲ, ਚੰਗੇ ਖਾਨਦਾਨ ਨਾਲ ਵੀ ਸੰਬੰਧਿਤ ਹੋਵੇ, ਇਹ ਵੀ ਇੱਕ ਵੱਡੀ ਗੱਲ ਸਮਝੀ ਜਾਂਦੀ ਹੈ ਵੀ ਫਲਾਨੇ ਦਾ ਖਾਨਦਾਨ ਬੜਾ ਅੱਛਾ ਹੈ, ਉਹਦੀ ਕੁਲ ਬੜੀ ਉੱਚੀ ਹੈ। ਪਰ ਹਜ਼ੂਰ ਕਹਿੰਦੇ ਇਹ ਸੰਸਾਰਕ ਜਿਹੜੀਆਂ ਗੱਲਾਂ ਨੇ ਇਹਨਾਂ ਦੀ ਕੋਈ ਵੈਲਿਊ ਨਹੀਂ। ਅਤਿ ਸੁੰਦਰ ਕੁਲੀਨ ਚਤਰ, ਅਤੇ ਗੱਲਬਾਤ ਕਰਨ ਦੇ ਵਿੱਚ ਵੀ ਬੜਾ ਚਤਰ ਹੋਵੇ, ਮਾਹਰ ਹੋਵੇ, ਐਨ ਮੌਕੇ 'ਤੇ ਗੱਲ ਕਰਨੀ ਆਉਂਦੀ ਹੋਵੇ, ਇਹ ਵੀ ਇੱਕ ਵੱਡਾ ਗੁਣ ਸਮਝਿਆ ਜਾਂਦਾ। ਮੁੱਖ ਗਿਆਨੀ ਧਨਵੰਤ, ਅਤੇ ਆਪਣੇ ਮੁੱਖ ਤੋਂ ਲੋਕਾਂ ਨੂੰ ਗਿਆਨ ਧਿਆਨ ਵੀ ਸੁਣਾਉਂਦਾ ਹੋਵੇ, ਇਹ ਵੀ ਇੱਕ ਵੱਡੀ ਗੱਲ ਹੁੰਦੀ ਹੈ। ਧਨਵੰਤ, ਪੰਜਵੇਂ ਨੰਬਰ 'ਤੇ ਸਤਿਗੁਰੂ ਕਹਿੰਦੇ ਧਨਵਾਨ ਵੀ ਹੋਵੇ, ਭਾਵ ਉਹਦੇ ਪਾਸ ਮਾਇਆ ਵੀ ਬੇਅੰਤ ਹੋਵੇ। ਹਜ਼ੂਰ ਅੱਗੇ ਰਿਜ਼ਲਟ ਇਹ ਕੱਢਦੇ ਹਨ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਵਾਹਿਗੁਰੂ ਦਾ ਪਿਆਰ ਨਹੀਂ ਮੰਨਦੇ ਅੰਦਰ, ਤਾਂ ਉਹ ਜਿਹੜਾ ਮਨੁੱਖ ਹੈ ਇੱਕ ਮੁਰਦੇ ਦੇ ਸਮਾਨ ਹੈ। ਮ੍ਰਿਤਕ ਕਹੀਐ ਨਾਨਕਾ, ਉਸਨੂੰ ਮੁਰਦਾ ਹੀ ਕਹਿਣਾ ਪਵੇਗਾ, ਉਸਨੂੰ ਮਰਿਆ ਹੀ ਕਹਿਣਾ ਪਵੇਗਾ, ਕਿਉਂਕਿ ਅਸਲੀ ਜੀਵਨ ਹੀ ਵਾਹਿਗੁਰੂ ਦੀ ਯਾਦ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸੋਂ ਪੁੱਛਿਆ ਸੀ, ਮਹਾਰਾਜ ਅਸਲੀ ਸਫਲ ਜੀਵਨ ਅਤੇ ਮੌਤ ਕਿਸ ਨੂੰ ਆਖਦੇ ਨੇ? ਤਾਂ ਸਤਿਗੁਰੂ ਦਾ ਜਵਾਬ ਸੀ, ਮਰਨੰ ਵਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਤੇ ਆਵਣ ਹੈ। ਵਾਹਿਗੁਰੂ ਨੂੰ ਭੁੱਲ ਜਾਣਾ ਹੀ ਇੱਕ ਮੌਤ ਹੈ, ਅਤੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਹੀ ਸਫਲ ਜੀਵਨ ਹੈ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹੀ ਗੱਲ ਸਮਝਾ ਰਹੇ ਹਨ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਸਾਡੇ ਜੀਵਨ ਦਾ ਮਨੋਰਥ ਹੀ ਇਹ ਹੈ, ਮਿਲ ਜਗਦੀਸ ਮਿਲਣ ਕੀ ਬਰੀਆ, ਚਰਿੰਗ ਕਾਲੇ ਦੇਹ ਸੰਜਰੀਆ। ਜਿਸ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆ ਪਾ ਕੇ ਵਸ ਗਿਆ, ਅਸਲੀ ਉਹਦਾ ਹੀ ਜੀਵਨ ਜੀਵਿਆ ਹੋਇਆ ਸਫਲ ਹੈ।
ਨਾਨਕ ਅਵਰ ਨਾ ਜੀਵੈ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਦੁਨੀਆਂ ਦੇ ਲੋਗੋ, ਸਾਡੇ ਖਿਆਲ ਵਿੱਚ, ਸਾਡੀ ਦ੍ਰਿਸ਼ਟੀ ਵਿੱਚ ਹੋਰ ਕੋਈ ਵੀ ਮਨੁੱਖ ਜਿਉਂਦਾ ਨਹੀਂ ਹੈ, ਸਾਰੇ ਮੁਰਦੇ ਨੇ, ਸਾਰੀਆਂ ਲਾਸ਼ਾਂ ਤੁਰੀਆਂ ਫਿਰਦੀਆਂ ਨੇ। ਜੇ ਵਾਹਿਗੁਰੂ ਦਾ ਸਿਮਰਨ ਨਹੀਂ, ਤਾਂ ਸਤਿਗੁਰੂ ਕਹਿੰਦੇ ਨੇ ਉਹ ਮੁਰਦੇ ਨੇ, ਸਾਨੂੰ ਹੋਰ ਕੋਈ ਜਿਉਂਦਾ ਹੋਇਆ ਨਜ਼ਰ ਨਹੀਂ ਆ ਰਿਹਾ।
ਜੇ ਜੀਵੈ ਪਤ ਲਥੇ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨਮੁੱਖ ਲੋਕ ਨੇ, ਜਿਹੜੇ ਇਹ ਸਮਝਦੇ ਨੇ ਵੀ ਇਸ ਦੁਨੀਆਂ ਦੇ ਵਿੱਚ ਅਸੀਂ ਤਾਂ ਐਸ਼ ਕਰਨੀ ਹੈ। ਇਹ ਜੀਵਨ ਬਾਰ ਬਾਰ ਨਹੀਂ ਮਿਲਦਾ, ਖਾਓ ਪੀਓ ਮੌਜਾਂ ਮਾਣੋ, ਇਹ ਉਹਨਾਂ ਦਾ ਜੀਵਨ ਦਾ ਉਦੇਸ਼ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਨੂੰ ਸਮਝਾਉਂਦੇ ਹਨ, ਜੇ ਤੁਸਾਂ ਸੁੱਖ ਭੋਗਣਾ ਹੀ ਹੈ, ਜੇ ਤੁਸੀਂ ਸੰਸਾਰੋਂ ਖੁਸ਼ੀਆਂ ਮਾਨਣੀਆਂ ਹੀ ਹਨ, ਤਾਂ ਉਹਨਾਂ ਨੂੰ ਗੁਰਮਤਿ ਮਰਯਾਦਾ ਦੇ ਅਨੁਸਾਰ ਹੀ ਮਾਣਿਆ ਜਾ ਸਕਦਾ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਸੰਧਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਪਰ ਜੇ ਅਸੀਂ ਸਿੱਖੀ ਦੀ ਰਹਿਤ ਮਰਯਾਦਾ ਜੀਵਨ ਜੁਗਤ ਨੂੰ ਛੱਡ ਕੇ ਅਸੀਂ ਗਲਤ ਰਸਤਾ ਅਖਤਿਆਰ ਕਰ ਲੈਂਦੇ ਹਾਂ, ਤਾਂ ਹਜ਼ੂਰ ਕਹਿੰਦੇ ਜੇ ਜੀਵੈ, ਜਿਹੜਾ ਸਿਮਰਨ ਤੋਂ ਬਿਨਾਂ ਮਰਯਾਦਾ ਤੋਂ ਬਿਨਾਂ ਜੀਵਨ ਜਿਉਣਾ ਹੈ, ਪਤ ਲੱਥੀ ਜਾਏ, ਇਹਦੇ ਨਾਲ ਤਾਂ ਮਨੁੱਖ ਦੀ ਪਤ ਲੈ ਜਾਂਦੀ ਹੈ, ਇੱਜ਼ਤ ਅਵਰੋਹ ਖਤਮ ਹੋ ਜਾਂਦੀ ਹੈ। ਜਿਹੜੇ ਮਨੁੱਖ ਬਹੁਤੇ ਹੀ ਐਬੀ ਅਤੇ ਵਿਸ਼ਈ ਹੋ ਜਾਂਦੇ ਨੇ, ਉਹਨਾਂ ਦੀ ਪਤ ਕਿੱਥੇ ਮਹਿਫੂਜ਼ ਰਹਿੰਦੀ ਹੈ? ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੇ ਗੁਰਸਿੱਖੀ ਰਹਿਤ ਮਰਯਾਦਾ ਨੂੰ ਛੱਡ ਕੇ, ਪ੍ਰਭੂ ਦੇ ਸਿਮਰਨ ਨੂੰ ਛੱਡ ਕੇ ਜੋ ਵੀ ਮਨੁੱਖ ਜਿਉਂਦਾ ਹੈ, ਉਹਦੀ ਜਿਉਂਦੇ ਜੀਵੀ ਪਤ ਲੱਥੀ ਇੱਥੇ ਪਤ ਲੈਂਦੀ ਹੈ, ਅਤੇ ਜਾਏ ਜਦੋਂ ਅੱਗੇ ਪ੍ਰਲੋਕ ਨੂੰ ਜਾਂਦਾ ਹੈ, ਉੱਥੇ ਵੀ ਜਮਾਂ ਦੇ ਵਸ ਪੈਂਦਾ, ਉੱਥੇ ਜਾ ਕੇ ਵੀ ਉਹਦੀ ਇੱਜ਼ਤ ਅਬਰੋ ਖਤਮ ਹੋ ਜਾਂਦੀ ਹੈ।
ਸਭ ਹਰਾਮ ਜੇ ਤਾ ਕਿਛ ਖਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨਮੁੱਖ ਆਦਮੀ ਹੈ, ਜਿੰਨਾ ਕੁਛ ਵੀ ਖਾਂਦਾ ਹੈ ਉਹ ਸਾਰਾ ਹੀ ਹਰਾਮ ਹੈ। ਉਹ ਕਿਉਂ ਹਰਾਮ ਹੈ? ਜੇ ਉਸ ਦਾਤੇ ਨੂੰ ਯਾਦ ਨਹੀਂ ਕਰਦਾ ਜਿਸਨੇ ਸਭ ਦਾਤਾਂ ਬਖਸ਼ਿਸ਼ ਕੀਤੀਆਂ ਨੇ, ਤਾਂ ਫਿਰ ਉਹਦਾ ਖਾਧਾ ਸਾਰਾ ਹੀ ਹਰਾਮ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਆਖਿਆ, ਗੁਰਸਿੱਖਾ ਜਦੋਂ ਵੀ ਭੋਜਨ ਛਕਣਾ ਹੈ, ਉਸ ਵੇਲੇ ਪਰਮੇਸ਼ਰ ਦਾ ਨਾਮ ਲੈਣਾ ਜਾਂ ਕੋਈ ਬਾਣੀ ਦਾ ਸ਼ਬਦ ਪੜ੍ਹਨਾ, ਛਕਣ ਤੋਂ ਬਾਅਦ ਵੀ ਸ਼ੁਕਰਾਨਾ ਕਰਨਾ। ਇਹ ਸਿੱਖੀ ਦੀ ਮਰਯਾਦਾ ਹੈ। ਭੋਜਨ ਛਕਣ ਤੋਂ ਪਹਿਲਾਂ ਵੀ ਰੱਬ ਦਾ ਨਾਂ ਲਓ, ਮੂਲ ਮੰਤਰ ਪੜ੍ਹੋ, ਕੋਈ ਸ਼ਲੋਕ ਪੜ੍ਹੋ ਦੂਸਰੇ ਨੰਬਰ 'ਤੇ, ਅਤੇ ਫਿਰ ਤੁਸੀਂ ਪਰਮੇਸ਼ਰ ਦਾ ਨਾਮ ਲਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾ ਰਹੇ ਹਨ, ਬਈ ਜੇ ਅਸੀਂ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਜਿੰਨਾ ਵੀ ਕੁਛ ਖਾਂਦੇ ਹਾਂ ਉਹ ਸਾਰਾ ਹੀ ਹਰਾਮ ਹੈ, ਭਾਵ ਸਾਡੇ ਲਈ ਉਹ ਸਾਰਾ ਹੀ ਨੁਕਸਾਨਦੇਹ ਹੈ।
ਰਾਜ ਰੰਗ ਮਾਲ ਰੰਗ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਮਨਮੁੱਖ ਲੋਕ ਨੇ, ਰਾਜ ਰੰਗ, ਉਹਨਾਂ ਦਾ ਰਾਜ ਦੇ ਨਾਲ ਰੰਗ ਦਾ ਅਰਥ ਹੈ ਪ੍ਰੇਮ ਹੁੰਦਾ, ਉਹ ਰਾਜ ਦੇ ਨਾਲ ਪ੍ਰੇਮ ਕਰਦੇ ਨੇ। ਆ ਜਿਹੜੇ ਦੁਨੀਆਂ ਦੇ ਰਾਜੇ ਨੇ, ਹੁਕਮਰਾਨ ਨੇ, ਅਤੇ ਉਹ ਰਾਜ ਪ੍ਰਾਪਤੀ ਲਈ ਕੀ ਕੁਛ ਕਰਦੇ ਨੇ, ਦੇਖਣ ਵਾਲੀ ਗੱਲ ਹੁੰਦੀ ਹੈ। ਕਿਵੇਂ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ, ਕਿਵੇਂ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਨੇ, ਕਿਵੇਂ ਨਸ਼ਿਆਂ ਵਿਸ਼ਿਆਂ ਦਾ ਪ੍ਰਯੋਗ ਕਰਦੇ ਨੇ, ਕਿਵੇਂ ਗਲਤ ਕੰਮ ਕਰਕੇ ਉਹ ਲੋਕਾਂ ਨੂੰ ਮਗਰ ਲਾਉਂਦੇ ਨੇ। ਰਾਜ ਰੰਗ ਇਹ ਮਨਮੁੱਖਾਂ ਦਾ ਕੰਮ ਹੈ। ਜਿਹੜੇ ਗੁਰੂ ਤੋਂ ਦੂਰ ਚਲੇ ਗਏ ਨੇ, ਉਹਨਾਂ ਲੋਕਾਂ ਦਾ ਕੰਮ ਹੈ ਰਾਜ ਰੰਗ, ਉਹਨਾਂ ਦਾ ਰਾਜ ਦੇ ਨਾਲ ਰੰਗ ਪ੍ਰੇਮ ਹੁੰਦਾ ਹੈ। ਦੂਸਰੇ ਨੰਬਰ 'ਤੇ ਮਾਲ ਰੰਗ, ਜਿਹੜਾ ਮਾਲ ਅਸਬਾਬ ਹੈ, ਧਨ ਦੌਲਤ ਹੈ, ਇਹਦੇ ਨਾਲ ਉਹਨਾਂ ਦਾ ਮੋਹ ਹੁੰਦਾ ਹੈ। ਰੰਗ ਰਤਾ ਨੱਚੈ ਨੰਗ। ਅਗਲੀ ਪੰਕਤੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨੰਗ ਦਾ ਅਰਥ ਹੈ ਜਿਹੜਾ ਬੇਸ਼ਰਮ, ਨਿਰਲੱਜ, ਬੇਹਿਆ ਇਹੋ ਜਿਹਾ ਮਨੁੱਖ ਹੈ, ਉਹ ਸ਼ਰਾਬ ਦੇ ਨਸ਼ਿਆਂ ਦੇ ਰੰਗ ਵਿੱਚ ਰੰਗਿਆ ਹੋਇਆ ਨੱਚੈ ਨੰਗ, ਨੰਗਾ ਹੋ ਕੇ ਵੀ ਨੱਚਣ ਲੱਗ ਜਾਂਦਾ। ਕਿਉਂਕਿ ਬਹੁਤ ਸਾਰੇ ਇਹੋ ਜਿਹੇ ਵੀ ਲੋਕ ਨੇ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਬਹੁਤੇ ਚੂਰ ਹੋ ਜਾਂਦੇ ਨੇ, ਫਿਰ ਉਹਨਾਂ ਦੀ ਸ਼ਰਮ ਹਜਾ ਵੀ ਖਤਮ ਹੋ ਜਾਂਦੀ ਹੈ, ਨੰਗੇ ਹੋ ਕੇ ਨੱਚਣ ਲੱਗ ਪੈਂਦੇ ਨੇ। ਇਹ ਐਸੇ ਸਾਖਤਾਂ ਦਾ, ਮਨਮੁੱਖਾਂ ਦਾ ਸਮਾਚਾਰ ਸਤਿਗੁਰੂ ਬਿਆਨ ਕਰਦੇ ਨੇ, ਜਿਹੜੇ ਇਹ ਕਹਿੰਦੇ ਨੇ ਖਾਓ ਪੀਓ ਮੌਜਾਂ ਮਾਣੋ, ਆਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਗੁਰੂ ਮਹਾਰਾਜ ਕਹਿੰਦੇ ਕੁਛ ਲੋਕ ਇਹੋ ਜਿਹੇ ਵੀ ਨੇ ਜਿਹੜੇ ਇਹਨਾਂ ਚੀਜ਼ਾਂ ਦੇ ਨਾਲ ਮੋਹ ਪਿਆਰ ਕਰਦੇ ਨੇ। ਰਾਜ ਦੇ ਨਾਲ ਮੋਹ ਪਿਆਰ ਕਰਦੇ ਨੇ, ਮਾਲ ਦੇ ਨਾਲ ਵੀ ਰੰਗ ਮੋਹ ਪਿਆਰ ਕਰਦੇ ਹਨ।
ਨਾਨਕ ਠਗਿਆ ਮੁਠਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਨਸ਼ਿਆਂ ਦੇ ਰੰਗ ਵਿੱਚ ਰੰਗਿਆ ਹੋਇਆ ਸਾਕਤ ਪੁਰਸ਼ ਨੰਗਾ ਹੋ ਕੇ ਨੱਚਦਾ ਹੈ, ਬੇਸ਼ਰਮ ਹੋ ਕੇ ਨੱਚਦਾ ਹੈ। ਧੀਆਂ ਭੈਣਾਂ ਦੀ ਵੀ ਕੋਈ ਸਾਂਝ ਨਹੀਂ ਉਹ ਸਮਝਦਾ। ਇਸ ਤਰ੍ਹਾਂ ਦੀ ਹਾਲਤ ਵਿੱਚ, ਸ਼ਰਾਬੀ ਹਾਲਤ ਦੇ ਵਿੱਚ ਉਹ ਨੰਗਾ ਹੋ ਕੇ ਨੱਚਦਾ ਹੈ। ਨਾਨਕ ਠੱਗਿਆ ਮੁੱਠਾ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਐਸਾ ਮਨੁੱਖ ਹੈ ਉਹ ਤੇ ਠੱਗਿਆ ਹੋਇਆ ਤੇ ਮੁੱਠਾ ਦਾ ਅਰਥ ਲੁੱਟਿਆ ਹੋਇਆ ਇੱਥੋਂ ਜਾਂਦਾ ਹੈ।
ਧੰਨ
ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਨਾਮ ਤੋਂ ਬਿਨਾਂ ਆਪਣੀ ਸਾਰੀ ਇੱਜ਼ਤ ਗਵਾ ਕੇ ਪਰਲੋਕ ਨੂੰ ਗਿਆ। ਇਹਦਾ ਮਤਲਬ ਇਹ ਹੈ, ਸਫਲ ਜੀਵਨ ਉਹਨਾਂ ਦਾ ਹੈ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਨਾਮ ਤੋਂ ਬਿਨਾਂ ਅਸੀਂ ਜਿੰਨੀ ਵੀ ਐਸ਼ੋ ਇਸ਼ਰਤ ਕਰਦੇ ਹਾਂ, ਜਿੰਨੇ ਵੀ ਸੰਸਾਰ ਦੇ ਵਿਸ਼ਿਆਂ ਦੇ ਸੁੱਖ ਭੋਗਦੇ ਹਾਂ, ਉਹ ਸਾਰਾ ਬਦਨਾਮੀ ਦਾ ਤੇ ਨਾਲ ਹੀ ਸਾਡੀ ਖੁਆਰੀ ਦਾ ਕਾਰਨ ਬਣਦੇ ਹਨ।
ਮਹਲਾ ਪਹਿਲਾ, ਕਿਆ ਖਾਦ ਹੈ ਕਿਆ ਪੈਦ ਹੈ ਹੋਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕਿਸੇ ਰਾਜਸੀ ਮਨੁੱਖ ਨੇ ਆ ਕੇ ਆਖਿਆ, ਇਹ ਜ਼ਿੰਦਗੀ ਬਾਰ ਬਾਰ ਤੇ ਨਹੀਂ ਮਿਲਦੀ, ਇਸ ਲਈ ਇਹਦੇ ਵਿੱਚ ਖਾਣਾ ਪੀਣਾ ਪਹਿਨਣਾ ਚਾਹੀਦਾ ਹੈ। ਸਿਆਣੇ ਕਹਿੰਦੇ ਨੇ, ਖਾਓ ਮਨ ਪਾਉਂਦਾ ਪਹਿਨੋ ਜੱਗ ਪਾਉਂਦਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਸਾਡੇ ਜੀਵਨ ਦਾ ਅਸਲੀ ਪ੍ਰਯੋਜਨ ਕੀ ਹੈ ਉਹਨੂੰ ਸਮਝੋ। ਕਿਆ ਖਾਧਾ ਕਿਆ ਪੈਦਾ ਹੋਏ, ਵੀ ਜੇ ਤੁਸੀਂ ਚੰਗਾ ਖਾ ਵੀ ਲਿਆ ਇਹਦੇ ਨਾਲ ਕੀ ਹੋਵੇਗਾ। ਬਹੁ ਸਾਧੋਂ ਦੁੱਖ ਪ੍ਰਾਪਤ ਹੋਵੇ, ਭੋਗੋਂ ਰੋਗ ਸੋ ਅੰਤ ਵਿਗੋਵੇ। ਜੇ ਕੋਈ ਲੋੜ ਤੋਂ ਵੱਧ ਖਾਵੇਗਾ, ਚਾਹੇ ਕਿੰਨੇ ਸਵਾਦੀ ਪਦਾਰਥ ਹੋਣ, ਉਹਦੇ ਨਾਲ ਬਿਮਾਰੀਆਂ ਹੀ ਲੱਗਦੀਆਂ ਨੇ। ਕਿਆ ਖਾਧਾ, ਖਾਣ ਦੇ ਨਾਲ ਕੀ ਹੋਵੇਗਾ, ਕੁਝ ਵੀ ਨਹੀਂ। ਕਿਆ ਪੈਦਾ ਹੋਏ ਤੇ ਪਹਿਨਣ ਦੇ ਨਾਲ ਵੀ ਕੀ ਹੋਵੇਗਾ। ਜੇ ਬਹੁਤੇ ਚਟਕੀਲੇ ਪਟਕੀਲੇ ਕੋਈ ਬਸਤਰ ਪਾ ਵੀ ਲਵੇਗਾ, ਉਹਦੇ ਨਾਲ ਮਨ ਹੀ ਚੰਚਲ ਹੋਵੇਗਾ, ਮਨ ਹੀ ਮਲੀਨ ਹੋਵੇਗਾ, ਹੋਰ ਤੇ ਉਸਦਾ ਕੋਈ ਲਾਭ ਨਹੀਂ ਹੈ।
ਜਾ ਮਨ ਨਾਹੀ ਸੱਚਾ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਾ ਮਨ ਨਾਹੀ ਸੱਚਾ ਸੋਏ। ਜੇ ਮਨ ਦੇ ਵਿੱਚ ਉਹ ਸੱਚਾ ਅਕਾਲ ਪੁਰਖ ਨਹੀਂ ਹੈ, ਜੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਭੈ ਤੇ ਪਾਉ ਨਹੀਂ ਹੈ, ਫਿਰ ਖਾਣ ਦੇ ਨਾਲ ਕੀ ਹੋਵੇਗਾ, ਪਹਿਨਣ ਦੇ ਨਾਲ ਕੀ ਹੋਵੇਗਾ, ਕੁਝ ਵੀ ਸਾਨੂੰ ਹਾਸਲ ਨਹੀਂ ਹੋਵੇਗਾ। ਹਾਂ, ਵਕਤੀ ਖੁਸ਼ੀ ਤਾਂ ਪ੍ਰਾਪਤ ਹੋਵੇਗੀ ਚੰਗਾ ਖਾਣ ਦੇ ਨਾਲ ਤੇ ਚੰਗਾ ਪਹਿਨਣ ਦੇ ਨਾਲ, ਪਰ ਦੂਸਰੇ ਪਾਸੇ ਅਧਿਆਤਮਕ ਲਾਭ, ਕੋਈ ਪ੍ਰਲੋਕ ਦਾ ਲਾਭ ਉਸ ਤੋਂ ਕਦੀ ਵੀ ਨਹੀਂ ਕੁਝ ਮਿਲੇਗਾ।
ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਲੋਕ ਪਦਾਰਥ ਛਕਦੇ ਨੇ, ਕਿਹੜੇ ਕਿਹੜੇ ਪਦਾਰਥ ਖਾਂਦੇ ਨੇ, ਉਹਨਾਂ ਦਾ ਜ਼ਿਕਰ ਕਰਨ ਲੱਗੇ ਨੇ। ਕਿਆ ਮੇਵਾ, ਮੇਵਾ ਦਾ ਅਰਥ ਹੈ ਆਹ ਜਿਹੜੇ ਫਰੂਟ ਨੇ, ਕਈ ਫਰੂਟ ਬੜੇ ਖੁਸ਼ ਹੋ ਕੇ ਖਾਂਦੇ ਨੇ, ਕਹਿੰਦੇ ਸਿਹਤ ਲਈ ਬੜੇ ਅੱਛੇ ਹੁੰਦੇ ਨੇ, ਕਈ ਡਰਾਈ ਫਰੂਟ ਵੀ ਖਾਂਦੇ ਹਨ। ਹਜ਼ੂਰ ਕਹਿੰਦੇ ਨੇ, ਕਿਆ ਮੇਵਾ, ਮੇਵਾ ਦਾ ਅਰਥ ਜਿਹੜੇ ਫਰੂਟ ਨੇ, ਇਹਨਾਂ ਨੂੰ ਵੀ ਜੇ ਕੋਈ ਮਨੁੱਖ ਖਾ ਲਵੇ ਤਾਂ ਕੀ ਹੋ ਜਾਵੇਗਾ, ਕੁਝ ਵੀ ਨਹੀਂ ਹੋਣ ਵਾਲਾ। ਕਿਆ ਘਿਓ ਗੁੜ ਮਿੱਠਾ, ਜੇ ਕੋਈ ਬਹੁਤਾ ਦੇਸੀ ਘਿਓ ਵੀ ਖਾ ਲੂਗਾ ਅਤੇ ਬਹੁਤਾ ਗੁੜ ਵੀ ਖਾ ਲੂਗਾ, ਹੋਰ ਬਹੁਤਾ ਮਿੱਠਾ ਕੋਈ ਪਦਾਰਥ ਵੀ ਛਕ ਲਵੇਗਾ, ਉਹਦੇ ਨਾਲ ਸ਼ੂਗਰ ਹੀ ਹੋਣੀ ਹੈ, ਬਿਮਾਰੀ ਲੱਗਣੀ, ਹੋਰ ਤਾਂ ਉਸਦਾ ਕੋਈ ਲਾਭ ਨਹੀਂ। ਕਿਆ ਮੈਦਾ ਕਿਆ ਮਾਸ, ਕੀ ਮੈਦਾ ਜਿਹੜਾ ਹੈ, ਕਿਉਂਕਿ ਮੈਦੇ ਦੇ ਕਈ ਪਦਾਰਥ ਬਣਦੇ ਨੇ, ਪ੍ਰਸ਼ਾਦੇ ਵੀ ਮੈਦੇ ਦੇ ਬਣਦੇ ਨੇ, ਪੂਰੀਆਂ ਵੀ, ਭਟੂਰੇ ਵੀ, ਹੋਰ ਬੜਾ ਕੁਛ ਬਣਦਾ। ਹਜ਼ੂਰ ਕਹਿੰਦੇ, ਜੇ ਕੋਈ ਮੈਦਾ ਵੀ ਖਾ ਲਵੇਗਾ, ਇਸ ਤੋਂ ਬਣੇ ਹੋਏ ਪਦਾਰਥ ਖਾ ਲਵੇਗਾ ਤਾਂ ਕੀ ਹੋਵੇਗਾ, ਕੁਝ ਵੀ ਨਹੀਂ। ਕਿਆ ਮਾਸ, ਅਤੇ ਜਿਹੜੇ ਕਹਿੰਦੇ ਅਸੀਂ ਤਾਂ ਮਾਸ ਖਾਣਾ ਹੈ, ਹਜ਼ੂਰ ਕਹਿੰਦੇ ਜੇ ਕੋਈ ਮਾਸ ਖਾ ਵੀ ਲਵੇਗਾ ਤਾਂ ਉਹਨੂੰ ਕੀ ਲਾਭ ਹੋਣ ਵਾਲਾ, ਕਿਸੇ ਦਾ ਮਾਸ ਖਾ ਕੇ ਉਹਨੂੰ ਕੀ ਲਾਭ ਹੋਵੇਗਾ, ਕੋਈ ਬਦ ਅਸੀਸ ਹੀ ਮਿਲ ਸਕਦੀ ਹੈ, ਕੋਈ ਬਿਮਾਰੀ ਲੱਗ ਸਕਦੀ ਹੈ, ਇਸੇ ਲਈ ਸਾਨੂੰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜਹ ਭੋਗ ਬਿਲਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿਆ ਕੱਪੜ, ਵੀ ਕੀ ਕੱਪੜਾ ਹੈ। ਭਾਵ ਕਈਆਂ ਨੂੰ ਸ਼ੌਕ ਹੁੰਦਾ, ਤਰ੍ਹਾਂ ਤਰ੍ਹਾਂ ਦੇ ਕੱਪੜੇ ਹੀ ਉਹ ਪਾਉਂਦੇ ਨੇ, ਅਤੇ ਕਈ ਵਾਰੀ ਤਾਂ ਬਿਨਾਂ ਲੋੜ ਤੋਂ ਵੀ ਇੰਨੇ ਕੱਪੜੇ ਅਸੀਂ ਜਮ੍ਹਾਂ ਕਰ ਲੈਂਦੇ ਹਾਂ ਅਤੇ ਜਿਹੜੇ ਪਾਏ ਵੀ ਨਹੀਂ ਜਾ ਸਕਦੇ, ਪਏ ਹੀ ਰਹਿੰਦੇ ਨੇ। ਕਿਆ ਕੱਪੜ, ਦੱਸੋ ਕੱਪੜਾ ਵੀ ਕਿਸੇ ਦਾ ਕੀ ਸਵਾਰ ਸਕਦਾ ਹੈ। ਕਿਆ ਸੇਜ ਸੁਖਾਲੀ, ਜਿਹੜੀ ਸੁੱਖ ਵਾਲੀ ਸੇਜਾ ਹੈ, ਉਹ ਵੀ ਕਿਸੇ ਨੂੰ ਕੀ ਸੁੱਖ ਦੇ ਸਕਦੀ ਹੈ, ਨਹੀਂ ਦੇ ਸਕਦੀ। ਕੀਜਾ ਹੈ ਭੋਗ ਬਿਲਾਸ, ਗੁਰੂ ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਪਾਈ ਭੋਗ ਬਿਲਾਸ ਵੀ ਕਰ ਲਈਏ, ਭਾਵ ਵਿਸ਼ਿਆਂ ਵਿਕਾਰਾਂ ਦੇ ਸੁੱਖ ਵੀ ਭੋਗ ਲਈਏ, ਇਹਦੇ ਨਾਲ ਵੀ ਕੁਛ ਵੀ ਨਹੀਂ ਪ੍ਰਾਪਤ ਹੋਵੇਗਾ। ਵਕਤੀ ਖੁਸ਼ੀ ਮਿਲਦੀ ਹੈ, ਪਰ ਸਦੈਵੀ ਆਨੰਦ ਨਹੀਂ ਕਦੀ ਵੀ ਪ੍ਰਾਪਤ ਹੋ ਸਕਦਾ।
ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੇ ਮਹਿਲੀ ਵਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿਆ ਲਸ਼ਕਰ, ਜੇ ਬਹੁਤਾ ਲਾਓ, ਲਸ਼ਕਰ ਵੀ ਜੋੜ ਲਿਆ, ਫੌਜਾਂ ਵੀ ਰੱਖ ਲਈਆਂ, ਇਹਦੇ ਨਾਲ ਵੀ ਕੀ ਹੋਵੇਗਾ, ਕੁਝ ਵੀ ਨਹੀਂ ਹੋਣ ਵਾਲਾ। ਕਿਆ ਨੇਬ ਖਵਾਸੀ, ਨੇਬ ਦਾ ਅਰਥ ਹੈ ਨਾਇਬ, ਚੋਬਦਾਰ ਵੀ ਰੱਖ ਲਏ, ਅਤੇ ਖਵਾਸੀ ਦਾ ਅਰਥ ਹੈ ਚੌਰ ਬਰਦਾਰ ਵੀ ਰੱਖ ਲਏ, ਇਹਨਾਂ ਦੇ ਨਾਲ ਵੀ ਕੁਛ ਵੀ ਨਹੀਂ ਪ੍ਰਾਪਤ ਹੋਣ ਵਾਲਾ। ਆਵੇ ਮਹਿਲੀ ਵਾਸ, ਅਤੇ ਫਿਰ ਆਪਣੇ ਮਹਿਲਾਂ ਦੇ ਵਿੱਚ ਸੁੰਦਰ ਸੈਂਟ ਅਤਰ ਫਲੇਲ ਛਿੜਕਾ ਦਿੱਤੇ ਜਾਣ, ਅਤੇ ਬੜੀ ਸੁੰਦਰ ਵਾਸ਼ਨਾ ਆਵੇ, ਸੁਗੰਧੀ ਆਵੇ, ਇਹਦੇ ਨਾਲ ਵੀ ਕੀ ਹੋਵੇਗਾ, ਕੁਝ ਵੀ ਨਹੀਂ। ਇਹਦੇ ਨਾਲ ਮਨ ਦੇ ਵਿੱਚ ਵਿਸ਼ੇ ਵਾਸ਼ਨਾ ਹੀ ਪ੍ਰਗਟ ਹੋਵੇਗੀ, ਇਹਨਾਂ ਚੀਜ਼ਾਂ ਦੇ ਨਾਲ ਕੋਈ ਆਤਮਕ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ।
ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਣਾਸ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਦੁਨੀਆਂ ਦੇ ਲੋਕੋ, ਵਾਹਿਗੁਰੂ ਦੇ ਸੱਚੇ ਨਾਮ ਤੋਂ ਬਿਨਾਂ ਸਭੇ ਟੋਲ ਵਿਨਾਸ਼, ਜਿਤਨੇ ਵੀ ਟੋਲ ਪਦਾਰਥ ਨੇ ਸਾਰੇ ਦੇ ਸਾਰੇ ਵਿਨਾਸ਼ ਦਾ ਅਰਥ ਹੈ ਨਾਸ਼ ਹੋ ਜਾਣ ਵਾਲੇ ਨੇ। ਇਹਨਾਂ ਨੇ ਅੱਗੇ ਨਾਲ ਨਹੀਂ ਜਾਣਾ, ਇਹਨਾਂ ਦਾ ਵਕਤੀ ਸੁੱਖ ਦੁਨੀਆਂ ਭੋਗਦੀ ਹੈ, ਪਰ ਸਦੈਵੀ ਸੁੱਖ ਪ੍ਰਾਪਤ ਕਰਨ ਦੇ ਲਈ ਕੋਈ ਯਤਨ ਨਹੀਂ ਕਰ ਰਿਹਾ। ਇਸ ਦੁਨੀਆਂ ਦੇ ਸੁੱਖ ਭੋਗਣ ਦੇ ਵਿੱਚ ਸਾਰਾ ਸੰਸਾਰ ਲੱਗਿਆ ਹੋਇਆ, ਪਰ ਪ੍ਰਲੋਕ ਦਾ ਸੁੱਖ ਹਾਸਲ ਕਰਨ ਦੇ ਲਈ ਕੋਈ ਯਤਨ ਨਹੀਂ ਕਰ ਰਿਹਾ। ਇਸੇ ਲਈ ਹਜ਼ੂਰ ਕਹਿੰਦੇ ਸੱਚੇ ਨਾਮ ਤੋਂ ਬਿਨਾਂ ਸਾਰੇ ਪਦਾਰਥ ਵਿਨਾਸ਼ ਦਾ ਅਰਥ ਹੈ ਨਾਸ਼ਵੰਤ ਹੁੰਦੇ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਬਾਰੇ ਹਰ ਗੁਰਸਿੱਖ ਅਰਦਾਸ ਦੇ ਵਿੱਚ ਇਹ ਸ਼ਬਦ ਰਿਪੀਟ ਕਰਦਾ ਹੈ, ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਡਿੱਠਾ ਸਭ ਦੁੱਖ ਜਾਏ। ਜਦੋਂ ਦਿੱਲੀ ਵਿੱਚ ਗਏ ਸਨ ਤਾਂ ਉਸ ਵੇਲੇ ਔਰੰਗਜ਼ੇਬ ਨੇ ਗੁਰੂ ਮਹਾਰਾਜ ਦੇ ਪਾਸ ਸੁਨੇਹਾ ਭੇਜਿਆ, ਬਈ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਣਾ ਚਾਹੁੰਦਾ ਹਾਂ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਉਸ ਵੇਲੇ ਤਕਰੀਬਨ 7 ਸਾਲ ਦੀ ਸੀ। ਹੁਣ 7 ਸਾਲ ਦੀ ਉਮਰ ਦੇ ਵਿੱਚ ਵੇਖ ਲਓ ਗੁਰੂ ਬਣੇ ਸਨ, ਬਲਕਿ ਗੁਰੂ ਤਾਂ 5 ਸਾਲ ਅਤੇ ਕੁਛ ਮਹੀਨਿਆਂ ਦੀ ਉਮਰ ਦੇ ਵਿੱਚ ਹੀ ਬਣ ਗਏ ਸੀ। ਇਹ ਤਾਂ ਸਤਿਗੁਰੂ ਦੀ ਮੌਜ ਹੈ ਨਾ, ਗੁਰੂ ਦਾ ਸਰੀਰ ਦੇ ਨਾਲ ਕੋਈ ਸੰਬੰਧ ਨਹੀਂ। ਗੁਰੂ ਤਾਂ ਇੱਕ ਜੋਤ ਹੈ, ਗੁਰੂ ਤਾਂ ਇੱਕ ਸ਼ਕਤੀ ਹੈ, ਉਹ ਤਾਂ ਕਿਸੇ ਵੀ ਸਰੀਰ ਵਿੱਚ ਸਮਾ ਸਕਦੀ ਹੈ, ਅਤੇ ਜਿਹਦੇ ਵਿੱਚ ਪ੍ਰਵੇਸ਼ ਕਰ ਜਾਵੇ ਉਹ ਗੁਰੂ ਬਣ ਜਾਂਦਾ ਹੈ। ਜੋਤ ਉਹ ਜੁਗਤ ਸਾਈ ਸਹਿ ਕਾਇਆ ਫੇਰ ਪਲਟੀ ਹੈ। ਜੋਤ ਅਤੇ ਜੁਗਤ ਦੋ ਚੀਜ਼ਾਂ ਦਾ ਸੁਮੇਲ ਹੁੰਦਾ ਹੈ ਗੁਰੂ ਵਿਅਕਤੀ ਵਿੱਚ। ਹੁਣ ਜਦੋਂ ਔਰੰਗਜ਼ੇਬ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੇਸ਼ਕਸ਼ ਕੀਤੀ, ਬਈ ਮੈਂ ਦਰਸ਼ਨ ਕਰਨਾ ਚਾਹੁੰਦਾ ਹਾਂ, ਉੱਧਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਇਹ ਪ੍ਰਣ ਕੀਤਾ ਹੋਇਆ ਸੀ, ਅਸੀਂ ਉਸ ਦੁਸ਼ਟ ਦੇ ਨਾ ਮੱਥੇ ਲੱਗਣਾ, ਨਾ ਉਸਨੂੰ ਮੱਥੇ ਲਾਉਣਾ। ਇੱਕ ਪਾਸੇ ਹੁਣ ਉਹ ਬਾਦਸ਼ਾਹ ਸੀ ਹਿੰਦੁਸਤਾਨ ਦਾ, ਹੁਣ ਦੂਜੇ ਪਾਸੇ ਗੁਰੂ ਮਹਾਰਾਜ ਦੀ ਐਸੀ ਕਰੜੀ ਪ੍ਰਤਿਗਿਆ, ਉਸਨੇ ਬੜੇ ਯਤਨ ਕੀਤੇ ਪਰ ਉਹ ਕਾਮਯਾਬ ਨਾ ਹੋ ਸਕਿਆ, ਅਤੇ ਫਿਰ ਉਹਨੇ ਸੋਚਿਆ ਵੀ ਹੁਣ ਮੈਂ ਕੀ ਕਰਾਂ। ਉਸਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਰਾਜਾ ਜੈ ਸਿੰਘ ਸਵਾਈ ਨੂੰ ਭੇਜਿਆ, ਅਤੇ ਨਾਲ ਹੋਰ ਅਹਿਲਕਾਰ ਭੇਜੇ ਕਹਿੰਦਾ ਜਾਓ ਜਾ ਕੇ ਸਤਿਗੁਰੂ ਨੂੰ ਮੇਰੇ ਵੱਲੋਂ ਬੇਨਤੀ ਕਰੋ, ਚਲੋ ਜੇ ਮੈਨੂੰ ਦਰਸ਼ਨ ਨਹੀਂ ਦੇ ਸਕਦੇ ਤਾਂ ਕੋਈ ਨਾ ਕੋਈ ਉਪਦੇਸ਼ ਤਾਂ ਮੈਨੂੰ ਦੇਣ। ਤਾਂ ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਲੋਕ ਲਿਖ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਔਰੰਗਜ਼ੇਬ ਨੂੰ ਭੇਜਿਆ ਸੀ। ਕਹਿੰਦੇ ਜਾਓ ਜਾ ਕੇ ਔਰੰਗਜ਼ੇਬ ਨੂੰ ਇਹ ਸ਼ਲੋਕ ਇਹ ਸ਼ਬਦ ਦੇ ਦਿਓ ਔਰ ਉਸਨੂੰ ਆਖੋ ਇਹਨੂੰ ਪੜ੍ਹੇ, ਇਹਦੇ ਉੱਤੇ ਅਮਲ ਕਰੇ, ਕਿਉਂਕਿ ਰਾਜੇ ਲੋਕ ਐਸ਼ੋ ਇਸ਼ਰਤ ਵਿੱਚ ਪਏ ਹੁੰਦੇ ਨੇ। ਕਿਆ ਖਾਧਾ ਕਿਆ ਪੈਦਾ ਹੋਏ ਜਾ ਮਨ ਨਾਹੀਂ ਸੱਚਾ ਸੋਏ। ਅਤੇ ਗੁਰੂ ਮਹਾਰਾਜ ਨੇ ਆਖਿਆ ਜਾਓ ਜਾ ਕੇ ਉਸਨੂੰ ਕਹਿ ਦਿਓ ਵੀ ਜੇ ਗੁਰੂ ਉਪਦੇਸ਼ 'ਤੇ ਅਮਲ ਕਰ ਲਵੇ ਉਹਦਾ ਵੀ ਭਲਾ ਹੋ ਸਕਦਾ, ਅਤੇ ਵਰਨਾ ਉਸਨੂੰ ਨਰਕਾਂ ਦੇ ਵਿੱਚ ਹੀ ਜਾ ਕੇ ਪੈਣਾ ਪਵੇਗਾ। ਇਸ ਲਈ ਇਹ ਸ਼ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਭੇਜਿਆ ਸੀ। ਇੱਕ ਇਤਿਹਾਸਕ ਘਟਨਾ ਦਾ ਵੀ ਸ਼ਲੋਕ ਦੇ ਨਾਲ ਸੰਬੰਧ ਜੁੜਿਆ ਹੋਇਆ, ਇਸ ਲਈ ਇਹ ਬੇਨਤੀ ਕੀਤੀ ਹੈ, ਜਿਹਦੇ ਵਿੱਚ ਗੁਰੂ ਮਹਾਰਾਜ ਨੇ ਜਿੰਨੇ ਵੀ ਕੋਈ ਰਾਜਸੀ ਭੋਗ ਨੇ, ਰਾਜਸੀ ਸੁੱਖ ਨੇ, ਉਹਨਾਂ ਸਾਰਿਆਂ ਨੂੰ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਨਿੰਦਿਆ ਹੈ, ਦੁਰਕਾਰਿਆ ਹੈ, ਫਿਟਕਾਰਿਆ ਹੈ। ਇੱਕ ਨਾਮ ਦੀ ਮਹਿਮਾ ਲਿਖੀ ਹੈ, ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼, ਨਾਮ ਤੋਂ ਬਿਨਾਂ ਸਾਰੇ ਹੀ ਪਦਾਰਥ ਵਿਨਾਸ਼ ਨਾਸਵੰਤ ਹਨ।
ਪਵੜੀ ਜਾਤੀ ਦੇ ਕਿਆ ਹੱਥ ਸੱਚ ਪਰਖੀ ਹੈ।
ਹੁਣ ਪੌੜੀ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇੱਕ ਹੋਰ ਬੜੀ ਉੱਤਮ ਸਿੱਖਿਆ ਦਿੰਦੇ ਹਨ। ਬਹੁਤ ਸਾਰੇ ਲੋਕ ਜਾਤੀਵਾਦ ਦੇ ਹੰਕਾਰ ਦੇ ਵਿੱਚ ਹੀ ਫਸੇ ਰਹਿੰਦੇ ਨੇ। ਜਿਹੜੇ ਉੱਚੀ ਜਾਤੀ ਦੇ ਲੋਕ ਨੇ ਆਪਣੇ ਆਪ ਨੂੰ ਸਵਰਨ ਜਾਤੀ ਦੇ ਸਮਝਦੇ ਨੇ ਵੀ ਅਸੀਂ ਬੜੇ ਉੱਚੇ ਹਾਂ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੁਨੀਆਂ ਦੇ ਲੋਕਾਂ ਨੂੰ ਸਮਝਾਇਆ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਇਹ ਦੁਨੀਆਂ ਦੇ ਲੋਕੋ, ਮਨੁੱਖ ਜਿਹੋ ਜਿਹੇ ਕੰਮ ਕਰੇਗਾ ਉਹਦੇ ਨਾਲ ਹੀ ਉਹਦੀ ਉੱਚੀ ਨੀਵੀਂ ਜਾਤ ਬਣਦੀ ਹੈ। ਜੇ ਆਪਾਂ ਵਿਚਾਰ ਕੇ ਦੇਖੀਏ ਅਸਲੀ ਜਾਤ ਦਾ ਸੰਬੰਧ ਕਰਮ ਦੇ ਨਾਲ ਹੀ ਸੀ ਅਤੇ ਹੁਣ ਵੀ ਕਰਮ ਦੇ ਨਾਲ ਹੀ ਹੈ, ਪਰ ਕੁਝ ਲੋਕਾਂ ਨੇ, ਖਾਸ ਕਰਕੇ ਬ੍ਰਾਹਮਣ ਲੋਕਾਂ ਨੇ ਇਸ ਨੂੰ ਜਨਮ ਦੇ ਨਾਲ ਜੋੜ ਦਿੱਤਾ ਵੀ ਜਾਤ ਦਾ ਸੰਬੰਧ ਜਨਮ ਦੇ ਨਾਲ ਹੈ। ਪਰ ਸਤਿਗੁਰੂ ਨੇ ਆਖਿਆ ਨਹੀਂ, ਜਾਤ ਦਾ ਸੰਬੰਧ ਜਨਮ ਨਾਲ ਨਹੀਂ, ਕਰਮ ਦੇ ਨਾਲ ਹੈ। ਜਿਹੜਾ ਸੋਨੇ ਦਾ ਕੰਮ ਕਰੇ ਉਹਨੂੰ ਸੁਨਿਆਰ ਕਹਿ ਦਿੰਦੇ ਨੇ, ਜੇ ਕੋਈ ਲੋਹੇ ਦਾ ਕੰਮ ਕਰੇ ਉਹਨੂੰ ਲੁਹਾਰ ਕਹਿ ਦਿੰਦੇ ਨੇ, ਜੇ ਕੋਈ ਮਿੱਟੀ ਦਾ ਕੰਮ ਕਰੇ ਉਹਨੂੰ ਘੁਮਿਆਰ ਕਹਿ ਦਿੰਦੇ ਨੇ, ਜੇ ਕੋਈ ਚਮੜੇ ਦਾ ਕੰਮ ਕਰੇ ਉਹਨੂੰ ਚਮਿਆਰ ਕਹਿ ਦਿੰਦੇ ਨੇ। ਕੰਮ ਦੇ ਨਾਲ ਜਾਤੀ ਦਾ ਸੰਬੰਧ ਸੀ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਲੋਕ ਜਾਤੀ ਹੰਕਾਰ ਦੇ ਵਿੱਚ ਫਸੇ ਨੇ ਉਹਨਾਂ ਨੂੰ ਉਪਦੇਸ਼ ਦੇ ਰਹੇ ਹਨ। ਜਾਤੀ ਦੇ ਕਿਆ ਹੱਥ, ਵੀ ਕਹਿੰਦੇ ਜਾਤ ਦੇ ਹੱਥ ਵਸ ਕੀ ਹੈ, ਜੇ ਉੱਚੀ ਬਰਾਦਰੀ ਵੀ ਕਿਸੇ ਦੀ ਹੈ, ਜੇ ਕਿਸੇ ਦੀ ਜਾਤ ਵੀ ਉੱਚੀ ਹੈ, ਕਹਿਣ ਦੇ ਨਾਲ ਕੋਈ ਕਿਸੇ ਦੀ ਜਾਤ ਉੱਚੀ ਨਹੀਂ ਬਣ ਜਾਂਦੀ। ਮਨੁੱਖ ਦੇ ਕਰਮਾਂ ਤੋਂ ਹੀ ਉਸਦੀ ਜਾਤ ਦਾ, ਉਸਦੇ ਅਸਲੇ ਦਾ ਪਤਾ ਲੱਗਦਾ। ਇਸ ਲਈ ਕੰਮ ਚੰਗੇ ਕਰਨੇ ਚਾਹੀਦੇ ਨੇ। ਜਾਤੀ ਦੇ ਕਿਆ ਹੱਥ, ਵੀ ਜਾਤੀ ਦੇ ਹੱਥ ਵਸ ਕੀ ਹੈ, ਕੁਝ ਵੀ ਨਹੀਂ। ਸੱਚ ਪਰਖੀ ਹੈ, ਜਦੋਂ ਅੱਗੇ ਜੀਵ ਪਰਲੋਕ ਦੇ ਵਿੱਚ ਜਾਂਦਾ ਹੈ ਉੱਥੇ ਤਾਂ ਸੱਚ ਦੀ ਪਰਖ ਹੁੰਦੀ ਹੈ, ਉੱਥੇ ਸੱਚੋ ਹੀ ਸੱਚ ਨਿਬੜੈ। ਚੁਣ ਵਾਕੜੇ ਜਜਮਾਲਿਆ, ਸਤਿਗੁਰੂ ਨੇ ਇਹ ਵੀ ਬਚਨ ਲਿਖੇ ਨੇ, ਉੱਥੇ ਜਾਤ ਨਾ ਜ਼ੋਰ ਹੈ। ਅੱਗੇ ਪ੍ਰਲੋਕ ਦੇ ਵਿੱਚ ਕਿਸੇ ਦਾ ਜਾਤੀ ਦਾ ਜ਼ੋਰ ਨਹੀਂ। ਜੇ ਕੋਈ ਆਖੇ ਮੇਰੀ ਜਾਤ ਬੜੀ ਅੱਛੀ ਹੈ, ਮੇਰਾ ਖਾਨਦਾਨ ਬੜਾ ਚੰਗਾ ਹੈ, ਮੇਰੀ ਬਰਾਦਰੀ ਬਹੁਤ ਉੱਚੀ ਹੈ, ਅੱਗੇ ਜਾ ਕੇ ਬਰਾਦਰੀ ਦਾ ਕੋਈ ਜ਼ੋਰ ਨਹੀਂ ਸਮਝਿਆ ਜਾਂਦਾ। ਇਸ ਜਾਤੀ ਦੇ ਹੱਥ ਵਿੱਚ ਕੀ ਤਾਕਤ ਹੈ, ਕੁਝ ਵੀ ਨਹੀਂ। ਅੱਗੇ ਜਾ ਕੇ ਤਾਂ ਸੱਚ ਦੀ ਪਰਖ ਹੋਣੀ ਹੈ।
ਮਹੁਰਾ ਹੋਵੇ ਹੱਥ ਮਰੀਏ ਚੱਖੀ ਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਜਾਤੀ ਦਾ ਹੰਕਾਰ ਹੈ ਅਤੇ ਮੋਹਰਾ ਮਿੱਠਾ ਤੇਲੀਆ ਹੈ, ਮੋਹਰਾ ਮਿੱਠੇ ਤੇਲੀਏ ਨੂੰ ਕਹਿੰਦੇ ਨੇ, ਮਿੱਠਾ ਤੇਲੀਆ ਇੱਕ ਜ਼ਹਿਰ ਹੈ। ਹਜ਼ੂਰ ਕਹਿੰਦੇ ਨੇ ਮੋਹਰਾ ਹੋਵੇ ਹੱਥ, ਜਿਹਦੇ ਹੱਥ ਵਿੱਚ ਮੋਹਰਾ ਦਾ ਅਰਥ ਹੈ ਉਹ ਮਿੱਠਾ ਤੇਲੀਆ ਜ਼ਹਿਰ ਹੋਵੇਗੀ, ਮਰੀਆ ਚੱਖੀਆ, ਜੇ ਉਸਨੂੰ ਕੋਈ ਖਾਵੇਗਾ ਤਾਂ ਉਸਨੇ ਮਰਨਾ ਹੀ ਹੈ। ਇਸੇ ਤਰ੍ਹਾਂ ਜਿਹੜੇ ਜਾਤ ਅਭਿਮਾਨੀ ਲੋਕ ਨੇ ਔਰ ਉਹ ਇੱਕ ਮਿੱਠਾ ਤੇਲੀਆ ਆਪਣੇ ਹੱਥ ਵਿੱਚ ਰੱਖ ਕੇ ਔਰ ਉਹ ਹੰਕਾਰ ਕਰਕੇ ਜਾਤ ਦਾ ਇਸ ਢੰਗ ਦੇ ਨਾਲ ਉਹ ਮਰਦੇ ਨੇ ਅਤੇ ਦੂਸਰਿਆਂ ਨੂੰ ਵੀ ਬਰਬਾਦ ਕਰਦੇ ਨੇ, ਕਿਉਂਕਿ ਬਹੁਤ ਸਾਰੇ ਦੁਨੀਆਂ ਦੇ ਵਿੱਚ ਦੰਗੇ ਫਸਾਦ ਹੁੰਦੇ ਨੇ ਅਤੇ ਕਈ ਵਾਰੀ ਜਾਤੀਵਾਦ ਦੇ ਆਧਾਰ 'ਤੇ ਹੀ ਹੁੰਦੇ ਨੇ। ਉੱਚੀਆਂ ਜਾਤਾਂ ਦੇ ਲੋਕ ਨੀਵਿਆਂ ਨੂੰ ਮਾਰਦੇ ਨੇ, ਖਾਸ ਕਰਕੇ ਹਿੰਦੁਸਤਾਨ ਦੇ ਬਿਹਾਰ ਪ੍ਰਾਂਤ ਦੇ ਵਿੱਚ ਇਸ ਤਰ੍ਹਾਂ ਦਾ ਜਾਤ ਪਾਤ ਦਾ ਖੂਨ ਖਰਾਬਾ ਬਹੁਤ ਹੁੰਦਾ ਰਹਿੰਦਾ। ਹਜ਼ੂਰ ਕਹਿੰਦੇ ਇਹ ਜਿਹੜਾ ਜਾਤੀਵਾਦ ਦਾ ਹੰਕਾਰ ਹੈ ਇਹ ਤੇ ਜ਼ਹਿਰ ਹੈ, ਜਿਹੜਾ ਇਸ ਨੂੰ ਚੱਖਦਾ ਹੈ ਉਹ ਮਰਦਾ ਹੈ।
ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਸਰਕਾਰ ਹੈ, ਉਹਦੀ ਵਜ਼ਾਰਤ ਹੈ, ਉਹਦੀ ਬਾਦਸ਼ਾਹਤ ਹੈ, ਜੁਗਾਂ ਜੁਗਾਂ ਤੋਂ ਜਾਣੀ ਜਾਂਦੀ ਹੈ। ਭਾਵ ਸਾਰੇ ਜੁਗਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਰਕਾਰ ਹੈ।
ਕੰਮ ਮੰਨੇ ਸਿਰਦਾਰ ਦਰ ਦੀ ਬਾਣੀ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਸਰਕਾਰ ਦਾ ਹੁਕਮ ਮੰਨੇ, ਸਰਕਾਰ ਅਕਾਲ ਪੁਰਖ ਦੀ ਹੈ ਤੇ ਜਿਹੜਾ ਸਰਕਾਰ ਦਾ ਹੁਕਮ ਮੰਨੇ ਉਹੀ ਸਰਦਾਰ ਹੈ।